सत संगत मिलिए हर साधु मिल संगत हर गुण गाए।
साहिब सतगुरु सच्चे पातशाह फरमाउंदे ने गुरमुखो जेडे वाहिगुरु दे साधु ने रब दे प्यारे महापुरख ने उन्हां दी सतसंगत दे विच मिलना चाहीदा ते फिर मिल के करना की है मिल संगत हर गुण गाए। बई संगत नाल मिल के वाहिगुरु दे गुण गाउने चाहीदे ने। जेडे रब दे प्यारे महापुरख ने उन्हां दी सतसंगत विच मिलना चाहीदा है ते उन्हां दी संगत नाल मिल के वाहिगुरु दा जस कीर्तन करना चाहीदा है।
ज्ञान रतन बलिया कट चानण अज्ञान अंधेरा जाए।
इस तरह करन दे नाल जेड़ा ज्ञान रूपी रतन अंदर बलिया दा अर्थ प्रकाशमान हो जांदा है ते जदों वाहिगुरु दे ज्ञान दा रतन अंदर बल पैंदा है वाहिगुरु दे ज्ञान दा रतन अंदरों प्रकाशमान हो जांदा है कट चानण फिर साढ़े हिरदे विच दैवी ज्ञान दा प्रकाश हो जांदा है ते उस प्रकाश होण दे नाल अग्ञान अंधेरा जाए ते जिहड़ा अग्ञान दा हनेरा है अग्ञान दा अंधकार है वह अपने आप ही चलिया जांदा है।
हर जन नाचो हर हर ध्याए ऐसे संत मिल है मेरे भाई हम जन के धोवै पाए रहाओ।
साहिब सतगुरु सोढ़ी सुल्तान धन गुरु रामदास महाराज फरमाउंदे ने गुरमुखो हर जन नाचो तुसी वाहिगुरु दे नाम नू जपण दे लई हर जन नाचो ऐ वाहिगुरु दे प्यारियो तुसी नचो पाव शब्द दा निरणा करो ते चौम चौम के वाहिगुरु दा जस करो ते हर हर ध्याए ते नाल वाहिगुरु दा सिमरन भी करो। ਜਿਹੜੇ ਇਹੋ ਜਿਹੇ ਸੰਤ ਮਹਾਂਪੁਰਖ ਨੇ ਮੇਰੇ ਭਰਾਵੋ ਉਹ ਜੇ ਸਾਨੂੰ ਮਿਲ ਜਾਣ ਅਸੀਂ ਉਹਨਾਂ ਦੇ ਹਮੇਸ਼ਾ ਲਈ ਚਰਨ ਧੋਣ ਵਾਸਤੇ ਤਿਆਰ ਹਾਂ।
ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰ ਲਿਵ ਲਾਏ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਕਹਿੰਦੇ ਨੇ ਗੁਰਮੁਖੋ ਹਰ ਹਰ ਨਾਮ ਜਪੋ ਮਨ ਮੇਰੇ ਆਪਣੇ ਮਨ ਨੂੰ ਆਖੋ ਐ ਮੇਰੇ ਮਨਾ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪ ਤੇ ਅੰਦਨ ਹਰਲੇ ਬੁਲਾਏ ਤੇ ਫਿਰ ਜਪਦਿਆਂ ਜਪਦਿਆਂ ਰਾਤ ਦਿਨ ਉਸ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾ ਲੈ ਆਪਣੇ ਮਨ ਨੂੰ ਕਹੋ ਕਿ ਐ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪ ਤੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆ ਦਿਨ ਰਾਤ ਵਾਹਿਗੁਰੂ ਦੇ ਨਾਲ ਲਿਵ ਲੱਗ ਜਾਵੇਗੀ।
ਜੋ ਇੱਛੋ ਸੋਈ ਫਲ ਪਾਵੋ ਫਿਰ ਭੁੱਖ ਨਾ ਲੱਗੇ ਆਏ।
ਕਿ ਐ ਮਨਾ ਫਿਰ ਜੋ ਵੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ਤੇ ਫਿਰ ਵਾਹਿਗੁਰੂ ਦੇ ਨਾਮ ਦੁਆਰਾ ਤੁਹਾਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਵੇਗੀ ਫਿਰ ਭੁੱਖ ਨਾ ਲੱਗੇ ਆਏ ਫਿਰ ਦੁਬਾਰਾ ਤੁਹਾਨੂੰ ਆਸਾ ਤ੍ਰਿਸ਼ਨਾ ਦੀ ਭੁੱਖ ਆ ਕੇ ਲੱਗੇਗੀ ਹੀ ਨਹੀਂ। ਕੋਈ ਤੁਹਾਡੇ ਮਨ ਦੇ ਵਿੱਚ ਨਾਮ ਤੋਂ ਸਿਵਾਏ ਦਰਸ਼ਨਾਂ ਤੋਂ ਸਿਵਾਏ ਹੋਰ ਕੋਈ ਮਨ ਦੇ ਵਿੱਚ ਖਿਆਲ ਕੋਈ ਇੱਛਾ ਕੋਈ ਵਾਸ਼ਨਾ ਪੈਦਾ ਹੀ ਨਹੀਂ ਹੋਵੇਗੀ।
ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹਰ ਸਭ ਨੂੰ ਹਰੇ ਪਰੇ ਕਰਨ ਵਾਲਾ ਹੈ ਆਪੇ ਹੀ ਅਪਰੰਪਰ ਉਹ ਪ੍ਰਕਿਰਤੀ ਤੋਂ ਪਰਾ ਸਰੂਪ ਹੈ ਤੇ ਸਿਰਜਣਹਾਰ ਵੀ ਹੈ ਹਰ ਆਪੇ ਬੋਲ ਬੁਲਾਏ ਉਹ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਬੋਲ ਕੇ ਬੁਲਾਉਂਦਾ। ਇਹਦਾ ਮਤਲਬ ਪਹਿਲਾਂ ਵਾਹਿਗੁਰੂ ਅੰਦਰ ਬੋਲਦਾ ਸਾਡੇ ਅੰਦਰ ਉਹ ਵਿਚਾਰ ਤੇ ਖਿਆਲ ਪੈਦਾ ਹੁੰਦਾ ਮਨ ਨੂੰ ਵਾਹਿਗੁਰੂ ਬੋਲਦਾ ਤੇ ਉਹ ਵਾਹਿਗੁਰੂ ਆਪ ਬੋਲ ਕੇ ਸਾਡੇ ਅੰਦਰੋਂ ਫਿਰ ਸਾਨੂੰ ਬੁਲਾਉਂਦਾ ਹੈ।
ਸਹੀ ਸੰਤ ਭਲੇ ਤੁਧ ਭਾਵੈ ਜਿਨਕੀ ਪਦ ਪਾਵੈ ਥਾਏ।
ਉਹੀ ਸੰਤ ਮਹਾਂਪੁਰਖ ਭਲੇ ਨੇ ਉਹੀ ਮਹਾਂਪੁਰਖ ਚੰਗੇ ਨੇ ਜੋ ਤੈਨੂੰ ਪਾ ਜਾਂਦੇ ਨੇ ਜਿਨਕੀ ਪਦ ਪਾਵਹਿ ਥਾਏ ਜਿਨ੍ਹਾਂ ਦੀ ਪਦ ਤੂੰ ਦਰਗਾਹੇ ਪ੍ਰਵਾਨ ਕਰ ਲੈਣਾ ਹੈ ਉਹ ਮਹਾਂਪੁਰਖ ਸਭ ਤੋਂ ਚੰਗੇ ਨੇ ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਵਾਹਿਗੁਰੂ ਦੇ ਭਗਤ ਸਭ ਤੋਂ ਚੰਗੇ ਨੇ ਕਿਉਂਕਿ ਉਹ ਵਾਹਿਗੁਰੂ ਨੂੰ ਪਾਉਂਦੇ ਨੇ ਤੇ ਉਹਨਾਂ ਦੀ ਪਤ ਵਾਹਿਗੁਰੂ ਪ੍ਰਵਾਨ ਕਰਦਾ ਹੈ।
ਨਾਨਕ ਆਖ ਨਾਰਾਜੈ ਹਰ ਗੁਣ ਜੋ ਆਖੈ ਤਿਉਂ ਸੁਖ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੇ ਮਨ ਦੇ ਵਿੱਚ ਤਾਂ ਐਸੀ ਨਾਮ ਦੀ ਕੀਰਤਨ ਦੀ ਭੁੱਖ ਲੱਗੀ ਹੋਈ ਹੈ ਅਸੀਂ ਤਾਂ ਵਾਹਿਗੁਰੂ ਦੇ ਗੁਣਾਂ ਨੂੰ ਗਾ ਗਾ ਕੇ ਰੱਜਦੇ ਹੀ ਨਹੀਂ ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਕੀਰਤਨ ਕਰਦਿਆਂ ਸਾਡੇ ਮਨ ਨੂੰ ਤ੍ਰਿਪਤੀ ਹੀ ਨਹੀਂ ਆਉਂਦੀ ਤੇ ਇਉਂ ਜੀ ਕਰਦਾ ਬਸ ਕੀਰਤਨ ਕਰੀ ਜਾਈਏ ਕਰੀ ਜਾਈਏ, ਜਿਉਂ ਆਖਿਆ ਤਿਉਂ ਸੁਖ ਪਾਏ। ਜਿਵੇਂ ਜਿਵੇਂ ਇਹ ਸਾਡਾ ਮਨ ਤੇਰੇ ਨਾਮ ਨੂੰ ਜਸ ਨੂੰ ਆਖਦਾ ਹੈ ਤਿਉਂ ਸੁਖ ਪਾਏ, ਉਵੇਂ ਉਵੇਂ ਇਹਨੂੰ ਸੁਖ ਪ੍ਰਾਪਤ ਹੁੰਦਾ ਹੈ।
ਭਗਤ ਭੰਡਾਰ ਦੀਏ ਹਰੇ ਆਪਣੇ ਗੁਣ ਗਾਹਕ ਵਣਜ ਲੈ ਜਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਆਪਣੇ ਪ੍ਰਭੂ ਨੇ, ਉਸ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਆਪਣੀ ਭਗਤੀ ਦੇ ਭੰਡਾਰੇ ਬਖਸ਼ਿਸ਼ ਕਰ ਦਿੱਤੇ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ, ਗੁਣ ਗਾਹਕ ਵਣਜ ਲੈ ਜਾਏ। ਜਿਹੜੇ ਦੈਵੀ ਗੁਣਾਂ ਦੇ ਗਾਹਕ ਨੇ, ਗੁਰਮੁਖ ਵਪਾਰੀ ਨੇ, ਜਗਿਆਸੂ ਗੁਰਸਿੱਖ ਮਾਈ ਭਾਈ ਨੇ, ਉਹ ਸਾਡੇ ਪਾਸੋਂ ਆ ਕੇ ਇਹ ਭਗਤੀ ਦੇ ਭੰਡਾਰਿਆਂ ਦੇ ਵਿੱਚੋਂ ਦੈਵੀ ਗੁਣਾਂ ਨੂੰ, ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਨੂੰ ਵਣਜ ਕੇ ਖਰੀਦ ਕੇ ਲੈ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਵਿੱਚ ਵੀ ਲਿਖਿਆ ਹੈ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਵਾਹਿਗੁਰੂ ਦੇ ਗੁਣ ਵੀ ਅਮੋਲਕ ਨੇ, ਗੁਣਾਂ ਦਾ ਵਪਾਰ ਵੀ ਬੜਾ ਅਮੋਲਕ ਹੈ ਤੇ ਵਪਾਰੀ ਵੀ ਬੜੇ ਅਮੋਲਕ ਨੇ। ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੇ ਪਾਸ ਆ ਕੇ ਗੁਣਾਂ ਦਾ ਵਣਜ ਕਰਕੇ ਲੈ ਜਾਂਦੇ ਹਨ।
ਇੱਕ ਓਮਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਅਠਵੇਂ ਕੇ ਕਾਫੀ, ਮਹੱਲਾ ਚੌਥਾ ਆਇਆ ਮਰਨ ਤੁਰਾਓ ਮੈਂ ਰੋਈਐ।
ਲਓ ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੀ ਅੱਗੇ ਹੋਰ ਸ਼ਬਦ ਆ ਰਿਹਾ ਹੈ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ ਕਰ ਅੱਠਵੇਂ ਕੇ, ਇਹ ਰਾਗ ਆਸਾ ਦੇ ਵਿੱਚ ਅੱਠਵੇਂ ਘਰ ਦੇ ਅੱਠਵੇਂ ਘਰ ਸੁਰਤਾਲ ਦੇ ਇਹ ਸ਼ਬਦ ਅੱਗੇ ਆਰੰਭ ਹੋ ਰਹੇ ਨੇ। ਕਾਫੀ ਸ਼ੰਤ ਦਾ ਨਾਮ ਹੈ, ਕਾਫੀ ਦੇ ਹੇਠਾਂ ਇੱਕ ਛੋਟਾ ਜਿਹਾ ਦੋ ਅੰਕ ਲਿਖਿਆ ਹੋਇਆ, ਇਹਦਾ ਮਤਲਬ ਵੀ ਅੱਗੇ ਇਹ ਕਾਫੀ ਰਾਗ ਦੇ ਦੋ ਸ਼ੰਤ ਨੇ, ਅਥਵਾ ਕਾਫੀ ਰਾਗਣੀ ਦਾ ਵੀ ਨਾਮ ਹੈ। ਇਹ ਸ਼ਬਦ ਰਾਗ ਆਸਾ ਵਿੱਚ ਵੀ ਗਾਇਆ ਜਾ ਸਕਦਾ ਹੈ ਤੇ ਕਾਫੀ ਰਾਗਣੀ ਵਿੱਚ ਵੀ। ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਵੈਰਾਗਮਈ ਉਪਦੇਸ਼ ਦਿੰਦੇ ਹਨ। ਗੁਰਪੂਰੇ ਸਾਬਾਸ ਚੱਲਣ ਜਾਣਿਆ, ਲਾਹਾ ਨਾਮ ਸੋਸਾਰ ਸ਼ਬਦ ਸਮਾਣਿਆ, ਰਹਾਓ ਹਜ਼ੂਰ ਕਹਿੰਦੇ ਨੇ। ਗੁਰਪੂਰੇ ਸ਼ਾਬਾਸ਼, ਪੂਰੇ ਗੁਰੂ ਦੁਆਰਾ ਉਸਨੂੰ ਸ਼ਾਬਾਸ਼ ਮਿਲਦੀ ਹੈ। ਚੱਲਣ ਜਾਣਿਆ, ਜਿਸਨੇ ਇਸ ਗੱਲ ਨੂੰ ਜਾਣ ਲਿਆ ਕਿ ਇਹ ਜਿਹੜਾ ਸੰਸਾਰ ਹੈ ਸਦੈਵੀ ਮੁਕਾਮ ਨਹੀਂ ਹੈ, ਇਹ ਸਦੈਵੀ ਟਿਕਾਣਾ ਨਹੀਂ ਹੈ, ਇੱਕ ਨਾ ਇੱਕ ਦਿਨ ਇੱਥੋਂ ਕੂਚ ਕਰਨਾ ਹੀ ਪਵੇਗਾ। ਜਿਸਨੇ ਇਸ ਗੱਲ ਨੂੰ ਜਾਣਿਆ ਜਾਣ ਲਿਆ ਹੈ ਨਾ, ਤੇ ਉਹਨੂੰ ਪੂਰੇ ਗੁਰੂ ਤੋਂ ਸ਼ਾਬਾਸ਼ ਮਿਲਦੀ ਹੈ। ਲਾਹਾ ਨਾਮ ਸੋਸਾਰ, ਫਿਰ ਉਹ ਗੁਰਮੁਖ ਵਿਅਕਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸ੍ਰੇਸ਼ਟ ਲਾਹਾ ਖਟਦਾ ਹੈ, ਸ਼ਬਦ ਸਮਾਣਿਆ ਤੇ ਵਾਹਿਗੁਰੂ ਦੇ ਨਾਮ ਦਾ ਲਾਹਾ ਖੱਟ ਕੇ ਤੇ ਅੱਗੇ ਸ਼ਬਦ ਜੋ ਬ੍ਰਹਮ ਹੈ, ਅਕਾਲ ਪੁਰਖ ਹੈ, ਉਹਦੇ ਵਿੱਚ ਜਾ ਕੇ ਲੀਨ ਹੋ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਸਨੇ ਇਸ ਗੱਲ ਨੂੰ ਜਾਣ ਲਿਆ ਵੀ ਇਸ ਦੁਨੀਆਂ ਦੇ ਵਿੱਚੋਂ ਅਸੀਂ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ, ਜਿੰਨੀ ਚੱਲਣ ਜਾਣਿਆ ਸੀ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਸ਼ ਸਵਾਰਨ ਹਾਰ, ਰਾਤ ਕਾਰਨ ਤਨ ਸੰਚੀਆ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਤੇ ਜਿਹੜੇ ਬਹੁਤੇ ਪਸਾਰਿਆਂ ਵਿੱਚ ਪੈ ਜਾਂਦੇ ਨੇ, ਇਹਦਾ ਮਤਲਬ ਉਹ ਭੁੱਲ ਜਾਂਦੇ ਨੇ ਵੀ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਵੀ ਜਾਣਾ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਪੂਰੇ ਗੁਰੂ ਤੋਂ ਸ਼ਾਬਾਸ਼ ਮਿਲਦੀ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨਨ ਤੌਰ 'ਤੇ ਜਾਣ ਲਿਆ ਵੀ ਅਸਾਂ ਇਸ ਦੁਨੀਆਂ ਨੂੰ ਛੱਡ ਕੇ ਕੂਚ ਕਰਨਾ ਹੈ। ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਸ਼ੁਭ ਲਾਹਾ ਖੱਟਦੇ ਨੇ ਅਤੇ ਅੱਗੇ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦੇ ਹਨ। ਆਇਆ ਮਰਨ ਤੁਰਾਹੋ ਹਉਮੈ ਰੋਈਏ, ਹਜ਼ੂਰ ਕਹਿੰਦੇ ਨੇ ਵੀ ਆਇਆ ਮਰਨ ਤੁਰਾਹੋ, ਉਹ ਤੇ ਤੁਰ ਦੁਰਗਾਹ ਤੋਂ ਹੀ ਮਰਨਾ ਲਿਖਿਆ ਹੋਇਆ ਆਇਆ ਹੈ। ਇਹਦਾ ਮਤਲਬ ਇਹ ਹੈ ਜਦੋਂ ਵੀ ਜੀਵ ਕੋਈ ਸੰਸਾਰ ਦੇ ਵਿੱਚ ਆਉਂਦਾ ਹੈ ਨਾ, ਤੇ ਆਪਣਾ ਮਰਨਾ ਲਿਖਾ ਕੇ ਆਉਂਦਾ। ਇਹ ਗੁਰਬਾਣੀ ਦਾ ਫੈਸਲਾ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀ ਹੈ ਚਲਣਾ ਪ੍ਰਥਾਏ। ਹਰ ਜੀਵ ਮਰਨਾ ਲਿਖਾ ਕੇ ਆਇਆ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੋਹੇ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਆਂ ਹੱਡਾਂ ਕੁਕੜਕਾਏ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਨਾਏ। ਹਜ਼ੂਰ ਕਹਿੰਦੇ ਨੇ ਅਸੀਂ ਮਰਨਾ ਲਿਖਾ ਕੇ ਸਾਹਾ ਲਿਖਵਾ ਕੇ ਆਏ ਹਾਂ। ਸਾਹੇ ਦਾ ਅਰਥ ਹੈ ਮਰਨ ਦਾ ਦਿਨ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾਂਕਾ। ਹਜ਼ੂਰ ਕਹਿੰਦੇ ਨੇ ਆਇਆ ਮਰਨ ਤੋਂ ਰਾਹੋ। ਇਹ ਤੇ ਤੁਰਦੁਰਗਾਹ ਤੋਂ ਹੀ ਜੀਵ ਮਰਨਾ ਲਿਖਾ ਕੇ ਆਇਆ ਹੈ, ਇਸੇ ਲਈ ਇਸ ਦੁਨੀਆਂ ਨੂੰ ਛੱਡ ਕੇ ਤੇ ਜਾਣਾ ਹੀ ਪਏਗਾ। ਹਉਮੈ ਰੋਈਐ ਪਰ ਇਹ ਮਨੁੱਖ, ਝੂਠੀ ਹਉਮੈ ਕਰਕੇ ਮੈਂ ਮੇਰੀ ਕਰਕੇ ਰੋਂਦਾ ਹੈ। ਭਾਵ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਹੈ ਤੀ ਅਟਲ ਸਚਾਈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਅਟਲ ਸਚਾਈ ਹੈ, ਮੌਤ ਵਰਗੀ ਅਟਲ ਸਚਾਈ ਹੋਰ ਦੁਨੀਆਂ ਵਿੱਚ ਨਹੀਂ ਹੈ। ਇਹ ਮਰਨਾ ਤੇ ਤੁਰਦੁਰਗਾਹ ਤੋਂ ਅਸੀਂ ਲਿਖਵਾ ਕੇ ਆਏ ਹਾਂ, ਪਰ ਜਦੋਂ ਕੋਈ ਵਿਛੜਦਾ ਹੈ, ਹਉਮੈ ਰੋਈ, ਅਸੀਂ ਹਉਮੈ ਦੇ ਕਾਰਨ ਰੋਨੇ ਹਾਂ।
ਗੁਰਮੁਖ ਨਾਮ ਤੇ ਆਏ ਅਸਥਿਰ ਹੋਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਮਰਨ ਤੋਂ ਡਰਦੇ ਹੋ, ਗੁਰਮੁਖ ਨਾਮ ਤੇ ਆਏ, ਫਿਰ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ। ਇਹਦਾ ਫਲ ਅਸਥਿਰ ਹੋਈਐ, ਫਿਰ ਤੁਹਾਨੂੰ ਅਚਲ ਤੇ ਅਮਰ ਪਦਵੀ ਪ੍ਰਾਪਤ ਹੋ ਜਾਵੇਗੀ।
ਗੁਰਪੂਰੇ ਸਾਬਾਸ ਚੱਲਣ ਜਾਣਿਆ, ਲਾਹ ਨਾਮ ਸੋ ਸਾਰ ਸ਼ਬਦ ਸਮਾਣਿਆ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਪੂਰੇ ਗੁਰੂ ਤੋਂ ਸ਼ਾਬਾਸ਼ ਮਿਲਦੀ ਹੈ, ਜਿਨ੍ਹਾਂ ਨੇ ਯਕੀਨਨ ਤੌਰ ਤੇ ਇਸ ਗੱਲ ਨੂੰ ਜਾਣ ਲਿਆ ਹੈ ਕਿ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੈ। ਲਾਹਾ ਨਾਮ ਸੋ ਸਾਰ, ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਸ੍ਰੇਸ਼ਟ ਲਾਹਾ ਖੱਟਦੇ ਨੇ ਤੇ ਸ਼ਬਦ ਸਮਾਣਿਆ, ਤੇ ਅੱਗੇ ਸ਼ਬਦ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਹਨ।
ਪੂਰਬ ਲਿਖੇ ਢੇ ਆਏ ਮਾਇਆ,
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰਬ ਲਿਖੇ ਡੇਹ, ਡੇਹ ਦਾ ਅਰਥ ਹੈ ਦਿਨ, ਇਹ ਮਰਨ ਦੇ ਦਿਨ ਸਾਡੇ ਪਹਿਲਾਂ ਲਿਖੇ ਹੋਏ ਨੇ। ਗਣ ਕਾਲੇ ਸਭ ਦੇਵੋ ਸਾਸ, ਨਾ ਬਟਨ ਕਟਨ ਤਿਲ ਸਾਰ। ਹਜ਼ੂਰ ਕਹਿੰਦੇ ਨੇ ਪੂਰਬ ਲਿਖੇ ਡੇਹ, ਜਿਹੜੇ ਸਾਡੇ ਦਿਨ ਪਹਿਲਾਂ ਲਿਖੇ ਹੋਏ ਨੇ, ਸੇ ਆਏ ਮਾਇਆ, ਹੇ ਮਾਂ ਉਹ ਹੁਣ ਆ ਗਏ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਅਸੀਂ ਮਰਨ ਦੇ ਦਿਨ ਪਹਿਲਾਂ ਲਿਖਵਾ ਕੇ ਆਏ ਹਾਂ, ਤੇ ਫਿਰ ਉਹ ਦਿਨ ਜ਼ਰੂਰ ਆ ਜਾਂਦੇ ਹਨ।
ਚੱਲਣ ਅੱਜ ਕੇ ਕੱਲ ਤੁਰੋ ਫੁਰਮਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਰਦਾ ਫਰਮਾਨ ਹੈ, ਇਹ ਦਰਗਾਹੀ ਹੁਕਮ ਹੈ, ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ ਸਭ ਨੂੰ ਚੱਲਣਾ ਹੀ ਪੈਣਾ ਹੈ।
ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਾਣਾ ਤੇ ਸਾਰਿਆਂ ਨਹੀਂ ਹੈ, ਪਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਬਿਰਥਾ ਜਨਮ ਤਿਨਾ, ਵੀ ਉਹਨਾਂ ਮਨਮੁੱਖਾਂ ਦਾ ਜਨਮ ਵਿਅਰਥ ਚਲਿਆ ਗਿਆ ਹੈ।
ਜੂਐ ਖੇਲਣ ਜੱਗ ਕੇ ਉਹ ਮਨ ਹਾਰਿਆ,
ਲੋ ਹਜ਼ੂਰ ਕਹਿੰਦੇ ਜਿਹੜੇ ਮਨਮੁੱਖ ਲੋਕ ਨੇ, ਉਹ ਤਾਂ ਸੰਸਾਰ ਦੇ ਵਿੱਚ ਜੂਏ ਦੀ ਖੇਡ ਖੇਡਦੇ ਨੇ, ਆ ਮਾਇਆ ਦੇ ਲਈ, ਵਿਸ਼ਿਆਂ ਦਾ ਸੁਖ ਭੋਗਣ ਲਈ ਇਹ ਸਾਰਾ ਸਮਾਂ ਬਰਬਾਦ ਕਰਨਾ, ਜੂਏ ਦੀ ਖੇਡ ਖੇਡਣੀ ਹੈ। ਲੋ ਹਜ਼ੂਰ ਕਹਿੰਦੇ ਨੇ ਮਨਮੁੱਖ ਲੋਕ ਦੁਨੀਆਂ ਵਿੱਚ ਜੂਏ ਦੀ ਖੇਡ ਖੇਡਦੇ ਹਨ, ਕਿ ਇਹੋ ਮਨ ਹਾਰਿਆ, ਬਈ ਉਹਨਾਂ ਨੇ ਇਹ ਜਿਹੜਾ ਆਪਣਾ ਮਨ ਸੀ, ਇਸ ਮਾਇਆ ਦੇ ਪਿੱਛੇ, ਵਿਸ਼ਿਆਂ ਦੇ ਸੁੱਖ ਪਿੱਛੇ ਹਾਰ ਦਿੱਤਾ ਹੈ।
ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਨਮੁੱਖਾਂ ਦੇ ਮੁਕਾਬਲੇ ਤੇ ਗੁਰਮੁਖਾਂ ਦੀ ਗੱਲ ਕਰਦੇ ਹਨ, ਜਿਨ੍ਹਾਂ ਨੇ ਗੁਰੂ ਨੂੰ ਪ੍ਰਾਪਤ ਕਰ ਲਿਆ, ਭਾਵ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਆ ਗਏ ਹਨ, ਜੀਵਨ ਮਰਨ ਸੁੱਖ ਹੋਏ, ਉਹ ਜਿੰਨਾ ਚਿਰ ਤੱਕ ਜੀਵਨ ਜਿਉਂਦੇ ਨੇ ਉਦੋਂ ਵੀ ਸੁੱਖ ਪ੍ਰਾਪਤ ਹੁੰਦਾ, ਤੇ ਜਦੋਂ ਉਹ ਮਰਦੇ ਨੇ ਤੇ ਉਹਨਾਂ ਨੂੰ ਉਸ ਵੇਲੇ ਵੀ ਸੁੱਖ ਪ੍ਰਾਪਤ ਹੁੰਦਾ। ਭਾਵ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਉਹਨਾਂ ਦਾ ਜੀਵਨ ਜੀਵਿਆ ਵੀ ਸੁਖਦਾਈ ਹੁੰਦਾ ਹੈ, ਤੇ ਮਰਨ ਦੇ ਸਮੇਂ ਵੀ ਉਹਨਾਂ ਨੂੰ ਮਹਾਨ ਸੁੱਖ ਪ੍ਰਾਪਤ ਹੁੰਦਾ ਹੈ।
ਨਾਨਕ ਸੱਚੇ ਸੱਚ ਸੱਚ ਸਮਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਸੱਚ ਨਿਸ਼ਚੇ ਕਰਕੇ ਸੱਚੇ ਨਾਮ ਨੂੰ ਜਪ ਕੇ ਤੇ ਸੱਚ ਸਮਾਇਆ ਵੀ ਉਹ ਗੁਰਮੁਖ ਸਤਿਸ਼੍ਰੀ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਗਿਆ। ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਹਜ਼ੂਰ ਉਸ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਹਨ, ਉਹਨੂੰ ਜੀਵਨ ਦੇ ਵਿੱਚ ਵੀ ਸੁੱਖ ਪ੍ਰਾਪਤ ਹੁੰਦਾ ਹੈ ਤੇ ਮਰਨ ਤੋਂ ਬਾਅਦ ਵੀ ਉਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਕਿਉਂ? ਉਹ ਸੱਚ ਨਿਸ਼ਚੇ ਕਰਕੇ ਸੱਚੇ ਨਾਮ ਦੇ ਨਾਲ ਜੁੜਦਾ ਹੈ ਤੇ ਸੱਚੇ ਨਾਮ ਦੇ ਨਾਲ ਜੁੜ ਕੇ ਸੱਚ ਸਮਾਇਆ ਉਹ ਸਤਿਸ਼੍ਰੀ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਗੁਰਮੁਖਾਂ ਦੀ ਅਵਸਥਾ ਹੈ।
ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਤੇ ਆਇਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਗੁਰਮੁਖਾਂ ਦੀ ਅਵਸਥਾ ਹੀ ਅਗਲੇ ਸ਼ਬਦ ਵਿੱਚ ਬਿਆਨ ਕਰਦੇ ਹਨ। ਜਿਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ, ਦਰ ਸੱਚਾ ਸਚਿਆਰ ਮਹਿਲ ਬੁਲਾਇਆ। ਰਹਾਓ ਜਿਨ ਤੁਰ ਲਿਖਿਆ ਲੇਖ, ਜਿਨ੍ਹਾਂ ਦੇ ਮੱਥੇ ਤੇ ਤੁਰ ਦੁਰਗਾਹ ਤੋਂ ਲੇਖ ਲਿਖਿਆ ਸੀ, ਤਿੰਨੀ ਨਾਮ ਕਮਾਇਆ ਤੇ ਉਹਨਾਂ ਨੇ ਪਾਈ ਗੁਰੂ ਵਾਲੇ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਕਮਾਇਆ, ਨਾਮ ਦੀ ਕਮਾਈ ਕੀਤੀ। ਦਰ ਸੱਚਾ ਸਚਿਆਰ, ਫਿਰ ਉਹ ਵਾਹਿਗੁਰੂ ਦੇ ਸੱਚੇ ਦਰ ਦੇ ਉੱਤੇ ਸੱਚੀ ਦਰਗਾਹ ਦੇ ਵਿੱਚ ਵੀ ਸਚਿਆਰ ਹੁੰਦੇ ਨੇ। ਕਿਵ ਸਚਿਆਰਾ ਹੋਈ ਗਿਆ, ਕਿਵ ਕੂੜਾ ਟੁੱਟਿਆ ਪਾਲ, ਜਿਵੇਂ ਉੱਥੇ ਸਤਿਗੁਰੂ ਨੇ ਆਖਿਆ ਵੀ ਕਿਵੇਂ ਸਚਿਆਰ ਹੋਇਆ ਜਾਂਦਾ। ਤੇ ਫਿਰ ਅੱਗੇ ਸਪਸ਼ਟ ਵੀ ਕੀਤਾ ਹੈ, ਜਿਹੜੇ ਗੁਰਸਿੱਖ ਮਾਈ ਪਾਈ ਹੁਕਮ ਨੂੰ ਬੁੱਝਦੇ ਨੇ, ਨਾਨਕ ਹੁਕਮੈ ਜੇ ਬੁੱਝੈ, ਉਹੀ ਸਚਿਆਰ ਹੁੰਦੇ ਨੇ। ਦਰ ਸੱਚਾ ਸਚਿਆਰ, ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਸੱਚੇ ਦਰ ਉੱਤੇ ਵੀ ਸਚਿਆਰ ਹੁੰਦੇ ਨੇ। ਮਹਿਲ ਬੁਲਾਇਆ ਤੇ ਫਿਰ ਵਾਹਿਗੁਰੂ ਉਹਨਾਂ ਨੂੰ ਆਪਣੇ ਮਹਿਲ ਸੱਚਖੰਡ ਦੇ ਵਿੱਚ ਬੁਲਾ ਲੈਂਦਾ, ਭਾਈ ਆਓ ਤੁਸੀਂ ਮੇਰੇ ਕੋਲ, ਜਿਨ ਤੋਂ ਭੇਜੇ ਤਿਨਹਿ ਬੁਲਾਏ, ਸੁਖ ਸਹਿ ਸੇਤੀ ਕਰੇ ਆਓ, ਅੰਦ ਮੰਗਲ ਗੁਣ ਗਾਓ, ਸਹਿਜ ਤੋਂ ਨਿਚਲ ਰਾਜ ਕਮਾਓ, ਤੁਮ ਕਰੇ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰੇ ਆਪ ਨਿਵਾਰੇ, ਅਪਦਾ ਪਈ ਬਤੀਤ। ਇਹ ਉਹਨਾਂ ਗੁਰਮੁਖਾਂ ਨੂੰ ਸੱਦਾ ਪੱਤਰ ਆਉਂਦਾ ਹੈ, ਜਨਮ ਪਦਾਰਥ ਪਾਏ ਨਾਮ ਤੇ ਆਇਆ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੇ ਇਸ ਅਮੋਲਕ ਜਨਮ ਰੂਪੀ ਪਦਾਰਥ ਨੂੰ ਪਾ ਕੇ, ਕਿਉਂਕਿ ਮਨੁੱਖਾ ਜਨਮ ਇਹ ਵੀ ਹੀਰੇ ਵਰਗਾ ਅਮੋਲਕ ਹੈ ਨਾ, ਹੀਰੇ ਜੈਸਾ ਜਨਮ ਹੈ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਇਸ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਕੇ ਨਾਮ ਤੇ ਆਇਆ। ਗੁਰਮੁਖਾਂ ਨੇ ਉਸ ਪ੍ਰਭੂ ਦੇ ਨਾਮ ਨੂੰ ਤੇ ਆਇਆ ਹੈ।
ਗੁਰ ਪ੍ਰਸਾਦੀ ਬੁਝ ਸੱਚ ਸਮਾਇਆ,
ਤੇ ਗੁਰੂ ਦੀ ਕਿਰਪਾ ਦੁਆਰਾ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਕੇ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲੇ ਦੇ ਸੰਜਰੀਆ, ਸੱਚ ਸਮਾਇਆ ਉਹ ਗੁਰਮੁਖ ਨਾਮ ਨੂੰ ਤੇ ਆ ਕੇ ਸਤਿਸ਼੍ਰੀ ਵਾਹਿਗੁਰੂ ਵਿੱਚ ਲੀਨ ਹੋ ਗਿਆ।
ਜਿਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਮੱਥੇ ਤੇ ਤੁਰ ਦੁਰਗਾਹ ਤੋਂ ਲੇਖ ਲਿਖਿਆ ਸੀ ਤੇ ਉਹਨਾਂ ਗੁਰਮੁਖਾਂ ਨੇ ਇੱਥੇ ਆ ਕੇ ਨਾਮ ਨੂੰ ਕਮਾਇਆ, ਨਾਮ ਦੀ ਕਮਾਈ ਘਾਲਣਾ ਘਾਲੀ ਹੈ।
ਦਰ ਸੱਚੈ ਸਚਿਆਰ ਮਹਿਲ ਬੁਲਾਇਆ,
ਫਿਰ ਉਸ ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ ਵੀ ਸਚਿਆਰ ਹੋ ਗਿਆ। ਕਿਉਂ? ਮਹਿਲ ਬੁਲਾਇਆ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸੱਚਖੰਡ ਮਹਿਲ ਵਿੱਚ ਬੁਲਾ ਲਿਆ। ਗੁਰਮੁਖਾ ਤੂੰ ਇੱਥੇ ਮੇਰੇ ਕੋਲ ਆ ਜਾ, ਅਬ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕਿਆ ਪਛਾਨੀ। ਇਹ ਗੁਰਮੁਖਾਂ ਨੂੰ ਮਹਾਨ ਦਰਗਾਹੀ ਸਨਮਾਨ ਪ੍ਰਾਪਤ ਹੁੰਦਾ ਹੈ।
ਰਹਾਉ ਅੰਤਰਨਾਮ ਨਿਧਾਨ ਗੁਰਮੁਖ ਪਾਈਐ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖ ਸਾਡੇ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭੰਡਾਰ ਹੈ, ਨਾਮ ਦਾ ਖਜ਼ਾਨਾ ਹੈ, ਗੁਰਮੁਖ ਪਾਈਐ, ਪਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰੀਦਾ ਹੈ।
ਅਨਦਿਨ ਨਾਮ ਤੇ ਆਏ ਹਰ ਗੁਣ ਗਾਈਐ।
ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਅਨਦਿਨ ਨਾਮ ਤੇ ਆਏ, ਫਿਰ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਜਾਂਦਾ ਹੈ ਤੇ ਹਰ ਗੁਣ ਗਾਈਐ ਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਗੁਰੂ ਮਹਾਰਾਜ ਦੀ ਰਹਿਮਤ ਹੁੰਦੀ ਹੈ ਫਿਰ ਇਹ ਮਨੁੱਖ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ।
ਅੰਤਰ ਵਸਤੇ ਅਨੇਕ ਮਨਮੁਖ ਨਹੀਂ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਅੰਦਰ ਅਨੇਕਾਂ ਹੀ ਵਸਤਾਂ ਨੇ। ਉਹ ਅਨੇਕਾਂ ਵਸਤਾਂ ਕਿਹੜੀਆਂ ਨੇ? ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਂ। ਸਤਿਗੁਰੂ ਦੇ ਹੋਰ ਵੀ ਬਚਨ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਜੋ ਕੁਛ ਬਾਹਰ ਅਸੀਂ ਭਾਲਦੇ ਫਿਰਦੇ ਉਹ ਸਾਡੇ ਅੰਦਰ ਹੀ ਹੈ। ਅੰਦਰ ਵਸਤ ਅਨੇਕ ਅੰਦਰ ਅਨੇਕਾਂ ਹੀ ਵਸਤੂਆਂ ਨੇ। ਮਨਮੁਖ ਨਹੀਂ ਪਾਈ ਹੈ, ਪਰ ਮਨਮੁਖਤਾ ਕਰਕੇ ਮਨ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ।
ਓ ਮੈਂ ਗਰਬ ਹੈ ਗਰਬ ਆਪ ਖੁਆਈ ਹੈ।
ਲੋ ਜਿਹੜਾ ਮਨਮੁਖ ਆਦਮੀ ਹੈ ਉਹ ਹਉਮੈ ਦੇ ਵਿੱਚ ਹੰਕਾਰ ਤੇ ਹੰਕਾਰ ਕਰੀ ਜਾਂਦਾ। ਆਪਣੀ ਜਾਤ ਦਾ ਵੀ ਹੰਕਾਰ, ਆਪਣੀ ਵਿਦਿਆ ਦਾ ਵੀ ਹੰਕਾਰ, ਆਪਣੇ ਗੁਣਾਂ ਦਾ ਵੀ ਹੰਕਾਰ, ਆਪਣੇ ਗਿਆਨ ਦਾ ਵੀ ਹੰਕਾਰ। ਹਉਮੈ ਗਰਬ ਹੈ ਗਰਬ। ਜਿਹੜਾ ਮਨਮੁਖ ਆਦਮੀ ਹੈ ਹਉਮੈ ਦੇ ਵਿੱਚ ਪਿਆ ਹੋਣ ਕਰਕੇ ਤੇ ਕਰਮ ਦਾ ਵੀ ਹੰਕਾਰ ਤੇ ਹੋਰ ਹਰ ਤਰ੍ਹਾਂ ਦਾ ਹੰਕਾਰ ਹੀ ਹੰਕਾਰ ਪੈਦਾ ਕਰੀ ਜਾਂਦਾ, ਆਪ ਖੁਆਈਐ। ਇਸੇ ਲਈ ਉਹ ਆਪਣੇ ਆਪ ਨੂੰ ਭੁਲਾ ਲੈਂਦਾ, ਉਹ ਆਪਣੇ ਆਪ ਹੀ ਭੁੱਲ ਦਾ ਸ਼ਿਕਾਰ ਹੋ ਜਾਂਦਾ, ਉਹ ਆਪਣੇ ਆਪ ਹੀ ਵਾਹਿਗੁਰੂ ਤੋਂ ਦੂਰ ਹੋ ਜਾਂਦਾ ਹੈ।
ਨਾਨਕ ਆਪੇ ਆਪ ਆਪ ਖੁਆਈਐ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਖੀਰ ਪਾਣੀ ਦੇ ਵਿੱਚ ਆ ਕੇ ਕਹਿੰਦੇ ਨੇ, ਨਾਨਕ ਆਪੇ ਆਪ। ਗੁਰਮੁਖੋ, ਉਹ ਵਾਹਿਗੁਰੂ ਆਪੇ ਆਪ ਹੀ ਇਹ ਸਾਰੀ ਖੇਡ ਖੇਡ ਰਿਹਾ ਹੈ, ਆਪ ਖੁਆਈਐ। ਤੇ ਜਿਹੜਾ ਮਨਮੁਖ ਆਦਮੀ ਹੈ ਉਹਨੂੰ ਵਾਹਿਗੁਰੂ ਉਹਦੇ ਆਪਣੇ ਨੀਚ ਕਰਮਾਂ ਕਰਕੇ ਜਾਂ ਔਗੁਣਾ ਕਰਕੇ ਖੁਆਈਐ, ਉਸ ਨੂੰ ਭੁਲਾ ਦਿੰਦਾ ਹੈ।
ਗੁਰਮਤ ਮਨ ਪ੍ਰਗਾ ਸੱਚਾ ਪਾਈਐ।
ਤੇ ਜਿਹੜਾ ਭਾਈ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦਾ ਹੈ ਉਹਦੇ ਮਨ ਦੇ ਵਿੱਚ ਦੇਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਤੇ ਸੱਚਾ ਪਾਈਐ, ਤੇ ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਅੱਗੇ ਪ੍ਰਾਪਤ ਕਰ ਲੈਂਦਾ ਹੈ।
ਰਾਗ ਆਸਾ ਵਰੀ ਘਰ ਸੋਲਵੇ ਕੇ ਦੂਜੇ
ਦੋ
ਮਹੱਲਾ ਚੌਥਾ ਸੁਦੰਗ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੋ ਅਨ ਦਿਨ ਹਰ ਨਾਮ ਕੀਰਤਨ ਕਰੋ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਰਾਗ ਆਸਾ ਦੇ ਵਿੱਚ ਹੀ ਰਾਗ ਆਸਾਵਰੀ, ਇਹ ਦੂਸਰਾ ਇੱਕ ਵੱਖਰਾ ਆਸਾਵਰੀ ਰਾਗ ਹੈ, ਉਹਦੇ ਵਿੱਚ ਇਹ ਅਗਲੇ ਸ਼ਬਦ ਉਚਾਰਨ ਕਰ ਰਹੇ ਹਨ। ਰਾਗ ਆਸਾਵਰੀ ਆਸਾ ਦੇ ਵਿੱਚ ਹੀ ਰਾਗ ਆਸਾਵਰੀ ਦੇ ਵਿੱਚ ਸਤਿਗੁਰੂ ਇਹ ਸ਼ਬਦ ਉਚਾਰਨ ਕਰ ਰਹੇ ਨੇ। ਕਰ ਸੋਲਵੇਂ ਕਿ ਦੋ, ਇਹ ਸੋਲਵੇਂ ਕਰ ਸੁਰਤਾਲ ਦੇ ਵਿੱਚ ਦੋ ਸ਼ਬਦ ਉਚਾਰਨ ਕੀਤੇ ਨੇ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇਹ ਸ਼ਬਦ ਨੇ। ਸੁਦੰਗ, ਇਹ ਜਿਹੜਾ ਲਫ਼ਜ਼ ਹੈ ਇਹ ਆਸਾਵਰੀ ਰਾਗਣੀ ਦੇ ਸੁਦੰਗ, ਇਹ ਸਾਰੇ ਸ਼ੁੱਧ ਅੰਗ ਭਾਵ ਸ਼ੁੱਧ ਸੁਰਾਂ ਦੇ ਵਿੱਚ ਇਸ ਆਸਾਵਰੀ ਰਾਗ ਨੂੰ ਗਾਇਆ ਹੈ, ਕਿਉਂਕਿ ਰਾਗ ਦੇ ਵਿੱਚ ਕੁਛ ਸ਼ੁੱਧ ਸੁਰਾਂ ਹੁੰਦਾ ਨੇ, ਕੁਛ ਕੋਮਲ ਵੀ ਹੁੰਦੀਆਂ ਨੇ। ਇਸ ਸੁਦੰਗ ਦਾ ਅਰਥ ਹੈ ਵੀ ਸ਼ੁੱਧ ਸੁਰਾਂ ਦੇ ਵਿੱਚ ਜਿਹੜੀਆਂ ਨਿਰੋਲ ਸੱਤ ਸੁਰਾਂ ਨੇ, ਸ਼ੁੱਧ ਨੇ, ਉਹਨਾਂ ਦੇ ਵਿੱਚ ਇਸ ਰਾਗ ਨੂੰ ਗਾਉਣਾ ਹੈ। ਇਹ ਸੁਦੰਗ ਸ਼ੁੱਧ ਸੁਰਾਂ ਦਾ ਵਾਚਕ ਸਮਝਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲਓ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਅਨ ਦਿਨ ਹਰ ਨਾਮ ਕੀਰਤਨ ਕਰੋ। ਗੁਰਮੁਖੋ, ਮੈਂ ਤੇ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਜਪਦਾ ਹਾਂ ਤੇ ਨਾਲ ਹੀ ਕੀਰਤਨ ਕਰੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰਦਾ ਹਾਂ।
ਸਤਿਗੁਰ ਮੁਖੋ ਹਰ ਨਾਮ ਬਤਾਇਆ ਹੋ ਹਰ ਬਿਨ ਖਿਨ ਪਲ ਰਹਿ ਨਾ ਸਕੋ।
ਕਿਉਂਕਿ ਮੈਨੂੰ ਸਤਿਗੁਰੂ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਨਾਮ ਬਤਾਇਆ, ਵਾਹਿਗੁਰੂ ਦਾ ਨਾਮ ਬਤਾਇਆ, ਉਪਦੇਸ਼ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਭਾਵ ਸਤਿਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ ਹੈ ਵੀ ਹਰ ਵੇਲੇ ਵਾਹਿਗੁਰੂ 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 ਜਪਦੇ ਰਹਿਣਾ ਹੈ ਤੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰੀ ਜਾਣੀ ਹੈ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕਾਂ, ਇਸੇ ਲਈ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੇ ਉਹਦੀ ਸਿਫਤ ਸਲਾਹ ਤੋਂ ਬਿਨਾਂ ਇੱਕ ਖਿੰਨ ਤੇ ਇੱਕ ਪਲ ਪਰ ਵੀ ਨਹੀਂ ਰਹਿ ਸਕਦਾ।
ਰਹਾਉ ਹਮਰੈ ਸਰਵਣ ਸਿਮਰਨ ਹਰ ਕੀਰਤਨ, ਹੋ ਹਰ ਬਿਨ ਰਹਿ ਨਾ ਸਕੋ ਹੋ ਇੱਕ ਖਿੰਨ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ ਹਮਰੈ ਸਰਵਣ ਸਿਮਰਨ ਹਰ ਕੀਰਤਨ, ਬਈ ਸਾਡੇ ਹਿਰਦੇ ਵਿੱਚ ਵਾਹਿਗੁਰੂ ਦੇ ਜਸ ਸਰਵਣ ਸੁਣਨ ਦਾ ਤੇ ਸਿਮਰਨ ਕਰਨ ਦਾ ਤੇ ਵਾਹਿਗੁਰੂ ਦੇ ਕੀਰਤਨ ਕਰਨ ਦਾ ਬੜਾ ਚਾਅ ਤੇ ਉਮਾ ਬਣਿਆ ਰਹਿੰਦਾ। ਬਸ ਜਾਂ ਤੇ ਬਾਣੀ ਸੁਣੀ ਜਾਈਏ ਜਾਂ ਸਿਮਰਨ ਕਰੀ ਜਾਈਏ ਤੇ ਜਾਂ ਵਾਹਿਗੁਰੂ ਦੀ ਸਿਫਤ ਸਲਾਹ ਕਰੀ ਜਾਈਏ, ਹੁਣ ਹਰ ਬਿਨ ਰਹਿ ਨਾ ਸਕੋ ਹੁਣ ਇੱਕ ਖਿੰਨ, ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇੱਕ ਖਿੰਨ ਅੱਧਾ ਸੈਕਿੰਡ ਵੀ ਮੈਂ ਨਹੀਂ ਰਹਿ ਸਕਦਾ, ਕਿਉਂਕਿ ਉਸ ਦੇ ਨਾਲ ਸਾਡਾ ਪਿਆਰ ਹੀ ਇੰਨਾ ਹੋ ਗਿਆ।
ਜੈਸੇ ਹੰਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉਂ ਰਹੇ ਹਰ ਸੇਵਾ ਬਿਨ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੀ ਸੋਹਣੀ ਉਦਾਹਰਣ ਦਿੰਦੇ ਹਨ, ਜਿਵੇਂ ਹੰਸ ਮਾਨ ਸਰੋਵਰ ਤੋਂ ਬਿਨਾਂ ਨਹੀਂ ਰਹਿ ਸਕਦੇ। ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੁ ਹੰਸਾਂ ਕਾ ਖਾਣਾ। ਹਜ਼ੂਰ ਕਹਿੰਦੇ ਨੇ ਜਿਵੇਂ ਹੰਸ ਮਾਨ ਸਰੋਵਰ ਤੋਂ ਬਿਨਾਂ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਤੈਸੇ ਹਰਜਨ ਕਿਉਂ ਰਹੇ ਹਰ ਸੇਵਾ ਬਿਨ, ਵੀ ਉਹ ਵਾਹਿਗੁਰੂ ਦੀ ਸੇਵਾ ਭਾਵ ਸਿਮਰਨ ਤੋਂ ਬਿਨਾਂ ਤੇ ਕੀਰਤਨ ਭਗਤੀ ਤੋਂ ਬਿਨਾਂ ਕਿਵੇਂ ਰਹਿ ਸਕਦੇ ਨੇ, ਨਹੀਂ ਰਹਿ ਸਕਦੇ। ਹੰਸ ਤੋਂ ਮੁਰਾਦ ਹੈ ਜਿਹੜੇ ਤਤ ਬੇਤੇ ਮਹਾਂਪੁਰਖ ਨੇ, ਸਰਵਰ ਤੋਂ ਮੁਰਾਦ ਹੈ ਸਤਸੰਗਤ ਦੀ। ਉਹ ਸਤਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਆ ਕੇ ਤੇ ਜਿਹੜੇ ਹੰਸ ਤਤ ਬੇਤੇ ਸਾਰ ਗ੍ਰਾਹੀ ਬਿਰਤੀ ਵਾਲੇ ਮਹਾਂਪੁਰਖ ਨੇ, ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਤੇ ਸੇਵਾ ਕਰਦੇ ਰਹਿੰਦੇ ਨੇ ਤੇ ਇਹੀ ਉਹਨਾਂ ਨੂੰ ਸਭ ਤੋਂ ਵੱਡਾ ਲਾਭ ਜਾਪਦਾ ਹੈ।
ਕਿਨਹੋ ਪ੍ਰੀਤ ਲਾਈ ਦੂਜਾ ਭਾਓ ਰਿਦ ਧਾਰ, ਕਿਨਹੋ ਪ੍ਰੀਤ ਲਾਈ ਮੋਹ ਅਪਮਾਨ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਦੁਨੀਆਂ ਦੇ ਲੋਕ ਨੇ ਉਹਨਾਂ ਨੇ ਅਲੱਗ ਅਲੱਗ ਪਾਸੇ ਆਪਣੀ ਆਸ਼ਕੀ ਆਪਣੀ ਮੁਹੱਬਤ ਲਾਈ ਹੋਈ ਹੈ। ਕਿਨਹੂ ਪ੍ਰੀਤ ਲਾਈ ਦੂਜਾ ਭਾਓ ਰਿਦ ਧਾਰ, ਵੀ ਕਿਸੇ ਨੇ ਦੂਜਾ ਭਾਓ ਦ੍ਵੈਤ ਭਾਵ ਹਿਰਦੇ ਵਿੱਚ ਧਾਰਨ ਕਰਕੇ ਤੇ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਪ੍ਰੀਤ ਲਾਈ ਹੋਈ ਹੈ, ਆਪਣੇ ਪਰਿਵਾਰ ਨਾਲ, ਕਿਸੇ ਵਸਤੂ ਨਾਲ ਜਾਂ ਮਾਇਆ ਨਾਲ। ਕਿਨਹੂ ਪ੍ਰੀਤ ਲਾਈ ਮੋਹ ਅਪਮਾਨ, ਤੇ ਕਿਸੇ ਨੇ ਆਪਣੀ ਪ੍ਰੀਤ ਲਾਈ ਹੋਈ ਹੈ ਮਾਇਆ ਦੇ ਮੋਹ ਦੇ ਵਿੱਚ, ਪਰਿਵਾਰ ਦੇ ਮੋਹ ਦੇ ਵਿੱਚ, ਤੇ ਜਾਂ ਅਪਮਾਨ ਤੇ ਕਿਸੇ ਦਾ ਨਿਰਾਦਰ ਕਰਨ ਦੇ ਵਿੱਚ। ਇਹ ਵੀ ਕਈਆਂ ਨੂੰ ਬੜਾ ਸ਼ੌਕ ਹੁੰਦਾ ਬਈ ਕਿਸੇ ਨੂੰ ਗਾਲਾਂ ਕੱਢ ਦੇਣੀਆਂ, ਕਿਸੇ ਦਾ ਨਿਰਾਦਰ ਕਰਨਾ, ਕਿਸੇ ਦੀ ਬੇਇੱਜ਼ਤੀ ਕਰਨੀ, ਇਹਦੇ ਵਿੱਚ ਵੀ ਫਖਰ ਮਹਿਸੂਸ ਕਰਦੇ ਨੇ ਕਈ ਐਸੇ ਭੱਦਰ ਪੁਰਸ਼ ਨੇ, ਕਿਸੇ ਦਾ ਨਿਰਾਦਰ ਕਰਕੇ ਪਰੇ ਦੇ ਵਿੱਚ ਤੇ ਆਪਣੇ ਆਪ ਨੂੰ ਬੜੇ ਬਹਾਦਰ ਸਮਝਦੇ ਨੇ। ਇਹ ਦੁਨੀਆਂ ਦੇ ਲੋਕਾਂ ਦੀ ਹਾਲਤ ਹੈ, ਪਰ ਸਤਿਗੁਰੂ ਕਹਿੰਦੇ ਨੇ ਇਹ ਗੱਲਾਂ ਗਲਤ ਹਨ।
ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ
ਪਦ ਤੇ,
ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਜਨ ਪਿਆਰੇ ਨੇ ਤੇ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਪ੍ਰੀਤੀ ਲਾਈ ਹੈ, ਨਾਨਕ ਸਿਮਰਤ ਹਰ ਹਰ ਭਗਵਾਨ, ਉਹ ਤਾਂ ਹਰ ਵੇਲੇ ਉਸ ਖੜ ਪਗਾਂ ਸਪੰਨ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਨੇ, ਜਿਸ ਦਾ ਸਦਕਾ ਨਿਰਵਾਣ ਪਦ ਤੇ ਉਹਨਾਂ ਨੂੰ ਜਿਹੜੇ ਨਿਰਵਾਣ ਪਦ ਦੁੱਖਾਂ ਕਲੇਸ਼ਾਂ ਦਵੰਦਵਾਦ ਤੋਂ ਰਹਿਤ ਤੇ ਅਥਵਾ ਵਾਸ਼ਨਾ ਤੋਂ ਰਹਿਤ ਜਿਹੜੀ ਐਸੀ ਅਫੁਰ ਅਵਸਥਾ ਹੈ, ਆਨੰਦਮਈ ਅਵਸਥਾ ਹੈ, ਤੁਰਿਆ ਅਵਸਥਾ ਹੈ, ਉਹ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ।
ਅਸਾਵਰੀ ਮਹੱਲਾ ਚੌਥਾ, ਮਾਈ ਮੋਰੋ ਪ੍ਰੀਤਮ ਰਾਮ ਬਤਾਓ ਰੀ ਮਾਈ।
ਲਹੁਣ ਅੱਗੇ ਫਿਰ ਅਸਾਵਰੀ ਰਾਗ ਦਾ ਦੂਸਰਾ ਸ਼ਬਦ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਤੇ ਮੱਧਮ ਸਖੀ ਦੇ ਸੰਵਾਦ ਦੁਆਰਾ ਇਹ ਸ਼ਬਦ ਉਚਾਰਨ ਕਰ ਰਹੇ ਨੇ। ਮਾਈ ਮੋਰੋ ਪ੍ਰੀਤਮ ਰਾਮ ਬਤਾਓ ਹੋਰੀ ਮਾਈ, ਹੇ ਮਾਂ, ਉਹ ਪਿਆਰਾ ਪ੍ਰੀਤਮ ਕਿੱਥੇ ਹੈ, ਮੈਨੂੰ ਉਹਦੇ ਬਾਰੇ ਦੱਸ। ਤੇ ਜਦੋਂ ਅੱਗੋਂ ਜਵਾਬ ਨਹੀਂ ਮਿਲਦਾ, ਫਿਰ ਜਗਿਆਸੂ ਕਹਿੰਦਾ, ਰੀ ਮਾਈ, ਹੇ ਮਾਂ, ਹੇ ਮਹਾਂਪੁਰਖੋ, ਮੈਂ ਤੁਹਾਨੂੰ ਪੁੱਛਦਾ ਹਾਂ। ਮਾਈ ਦਾ ਅਰਥ ਜਿਹੜੇ ਪ੍ਰਾਪਤੀ ਵਾਲੇ ਮਹਾਂਪੁਰਖ ਨੇ, ਬਜ਼ੁਰਗ ਅਵਸਥਾ ਵਾਲੇ ਉਹਨਾਂ ਨੂੰ ਮਾਈ ਸ਼ਬਦ ਨਾਲ ਸੰਬੋਧਨ ਕੀਤਾ ਹੈ ਕਿ ਹੇ ਮਾਂ ਪੁਰਖੋ, ਮੈਨੂੰ ਦੱਸੋ ਉਹ ਪਿਆਰਾ ਪ੍ਰੀਤਮ ਪ੍ਰਭੂ ਕਿੱਥੇ ਵਸ ਰਿਹਾ ਹੈ।
ਹੋ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰ ਹਰ ਬੇਲ ਰਜਾਈ।
ਰੀਜਾਈ ਹਜ਼ੂਰ ਕਹਿੰਦੇ ਨੇ ਹਰ ਬਿਨ ਖਿਨ ਪਲ ਰਹਿ ਨਾ ਸਕੋ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇੱਕ ਖਿਨ ਇੱਕ ਪਲ ਵੀ ਨਹੀਂ ਰਹਿ ਸਕਦਾ। ਇਸਤਰੀ ਰੂਪਕ ਅਲੰਕਾਰ ਹੈ, ਮੈਂ ਉਸ ਪਤੀ ਪਰਮੇਸ਼ਰ ਤੋਂ ਬਿਨਾਂ ਇੱਕ ਖਿਨ ਤੇ ਪਲ ਭਰ ਵੀ ਨਹੀਂ ਰਹਿ ਸਕਦੀ। ਜੈਸੀ ਕਰਹਲ ਬੇਲ ਰੀਜਾਈ, ਕਰਹਲ ਦਾ ਅਰਥ ਹੈ ਊਠ, ਜਿਵੇਂ ਊਠ ਵੇਲਾਂ ਨੂੰ ਦੇਖ ਕੇ ਰੀਜਾਈ ਬੜਾ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਮੈਂ ਉਸ ਪਰਮਾਤਮਾ ਦੇ ਦਰਸ਼ਨ ਕਰਕੇ ਪ੍ਰਸੰਨ ਹੋਵਾਂਗੀ।
ਰਹਾਉ ਹਮਰਾ ਮਨ ਬੈਰਾਗ ਬਿਰਕਤ ਭਇਓ, ਹਰ ਦਰਸ਼ਨ ਮੀਤ ਕੈ ਤਾਈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੱਧਮ ਸਖੀ ਦੁਆਰਾ ਫਰਮਾਉਂਦੇ ਨੇ ਵੀ ਉਸ ਪਿਆਰੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੇ ਪ੍ਰਤੀ ਹਮਰਾ ਮਨ ਬੈਰਾਗ ਬਿਰਕਤ ਪਇਓ, ਸਾਡਾ ਮਨ ਵੈਰਾਗ ਦੇ ਵਿੱਚ ਆ ਗਿਆ ਹੈ ਤੇ ਵੈਰਾਗ ਦੇ ਵਿੱਚ ਆ ਕੇ ਬਿਰਕਤ ਪਇਓ, ਬਿਰਕਤ ਦਾ ਅਰਥ ਹੈ ਵੀ ਨਿਰਮੋਹ ਹੋ ਗਿਆ, ਸਾਰੇ ਤਰ੍ਹਾਂ ਦੇ ਜਿਹੜੇ ਮੋਹ ਨੇ ਸਾਡੇ ਮਨ ਵਿੱਚੋਂ ਦੂਰ ਹੋ ਗਏ ਨੇ। ਜਿਹਦੇ ਮਨ ਦੇ ਵਿੱਚ ਮੋਹ ਨਾ ਹੋਵੇ ਉਹਨੂੰ ਕਹਿੰਦੇ ਵੀ ਇਹ ਬਿਰਕਤ ਹੋ ਗਿਆ, ਜਿਹੜਾ ਘਰ ਬਾਰ ਛੱਡ ਕੇ ਸਾਧੂ ਉਲਬਾਸ ਧਾਰਨ ਕਰਕੇ ਫਿਰਦਾ ਕਹਿੰਦੇ ਬਿਰਕਤ ਹੈ, ਜਿਹਦਾ ਮੋਹ ਟੁੱਟ ਜਾਵੇ ਉਹ ਬਿਰਕਤ ਹੁੰਦਾ। ਲਓ ਹਜ਼ੂਰ ਕਹਿੰਦੇ ਨੇ ਉਸ ਪਿਆਰੇ ਮਿੱਤਰ ਵਾਹਿਗੁਰੂ ਦੇ ਦਰਸ਼ਨਾਂ ਦੇ ਲਈ ਸਾਡਾ ਮਨ ਵੈਰਾਗ ਨੂੰ ਧਾਰਨ ਕਰਕੇ ਬਿਰਕਤ ਹੋ ਗਿਆ ਹੈ, ਨਿਰਮੋਹ ਹੋ ਗਿਆ, ਨਿਰਲੇਪ ਹੋ ਗਿਆ ਹੈ।
ਜੈਸੇ ਅਲਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਏ ਹਰ ਬਿਨ ਰਹਿਣ ਨਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਅਲ ਦਾ ਅਰਥ ਹੈ ਭੌਰਾ, ਜਿਵੇਂ ਭੌਰਾ ਕਮਲ ਦੇ ਫੁੱਲ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਮੋਹੇ ਹਰ ਬਿਨ ਰਹਿਣ ਨਾ ਜਾਈ, ਮੈਥੋਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ।
ਰਾਗ ਸਰਣ ਜਗਦੀਸ਼ੁਰ ਪਿਆਰੇ, ਹੋਏ ਸਰਦਾ ਪੂਰ ਹਰ ਗੁਸਾਈ।
ਹੇ ਜਗਤ ਦੇ ਮਾਲਕ ਪਿਆਰੇ ਪ੍ਰਭੂ, ਤੂੰ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ। ਮੋਏ ਸਰਦਾ ਪੂਰ ਹਰ ਗੁਸਾਈ, ਐ ਪ੍ਰਿਥਵੀ ਦੇ ਸਾਈਂ ਮਾਲਕ ਵਾਹਿਗੁਰੂ, ਤੂੰ ਇਹ ਸਾਡੇ ਮਨ ਦੀ ਸ਼ਰਧਾ ਨੂੰ ਪੂਰੀ ਕਰ, ਭਾਵ ਅਸੀਂ ਚਾਹੁੰਦੇ ਹਾਂ ਹਰ ਵੇਲੇ ਤੂੰ ਆਪਣੀ ਸ਼ਰਨ ਦੇ ਵਿੱਚ ਹੀ ਰੱਖ ਤੇ ਅਸੀਂ ਹਮੇਸ਼ਾ ਤੇਰੇ ਦਰ ਦੀ ਸ਼ਰਨ ਪਏ ਰਹੀਏ।
ਜਨ ਨਾਨਕੈ ਮਨ ਅਨੰਦ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਸਾਡੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਜਾਵੇਗਾ, ਹਰ ਦਰਸ਼ਨ ਨਿਮਖ ਦਿਖਾਈ, ਜੇ ਤੁਸੀਂ ਇੱਕ ਨਿਮਕ ਮਾਤਰ, ਅੱਖ ਦੇ ਫੋਰੇ ਮਾਤਰ, ਇੱਕ ਅੱਖ ਦੇ ਚਮਕੇ ਮਾਤਰ ਵੀ ਦਰਸ਼ਨ ਦਿਖਾ ਦਿਓ ਤੇ ਸਾਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਰਾਗ ਸਰਣ ਜਗਦੀਸ਼ੁਰ ਪਿਆਰੇ, ਮੋਏ ਸਰਦਾ ਪੂਰ ਹਰ ਗੁਸਾਈ। ਜਨ ਨਾਨਕੈ ਮਨ ਅਨੰਦ ਹੋਤ ਹੈ, ਹਰ ਦਰਸ਼ਨ ਨਿਮਖ ਦਿਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।